You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸ਼ੈਪਰਟਨ ਤੋਂ ਸਾਡੇ ਨਾਲ ਸਨੀ ਉੱਪਲ ਨੇ ਸਾਂਝ ਬਣਾਈ ਆ। ਸ਼ੈਪਰਟਨ ਦਾ ਇਲਾਕਾ ਫਲਾਂ ਸਬਜ਼ੀਆਂ ਦੀ ਖੇਤੀ ਲਈ ਆਸਟ੍ਰੇਲੀਆ 'ਚ ਇੱਕ ਮੰਨੀ ਪ੍ਰਮੰਨੀ ਥਾਂ ਹੈ। ਸੇਬਾਂ ਦੀ ਖੇਤੀ 'ਚ ਪੰਜਾਬੀ ਪਰਿਵਾਰਾਂ ਨੇ, ਪੰਜਾਬੀ ਕਿਸਾਨਾਂ ਨੇ ਆਪਣੀ ਖਾਸ ਜਗ੍ਹਾ ਬਣਾਈ ਹੋਈ ਆ। 100-100 ਏਕੜ ਦੇ ਬਾਗਾਂ ਵਾਲੇ ਕਈ ਪਰਿਵਾਰ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ, ਨਿਰਵਾਹ ਕਰ ਰਹੇ ਨੇ। ਸੇਬ ਦੀ ਅਤੇ ਹੋਰ ਫਲਾਂ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਕੱਲੀ ਖੇਤੀ ਹੀ ਨਹੀਂ ਬਲਕਿ ਇਹਦੀ ਪੈਕਿੰਗ ਵਿੱਚ ਵੀ ਕਾਫੀ ਸਾਰੇ ਪੰਜਾਬੀ ਲੋਕ ਜੁਟੇ ਹੋਏ ਨੇ। ਤੁਹਾਡੀ ਕਹਾਣੀ ਤੁਹਾਡੀ ਜ਼ਬਾਨੀ 'ਚ ਅੱਜ ਅਸੀਂ ਸ਼ੈਪਰਟਨ ਰਹਿੰਦੇ ਉੱਪਲ ਪਰਿਵਾਰ ਨਾਲ ਸਾਂਝ ਪਾਉਣੀ ਆ। ਉਹਨਾਂ ਦੀ ਪ੍ਰਵਾਸ ਨਾਲ ਸੰਬੰਧਿਤ ਯਾਤਰਾ, ਭਾਰਤ ਤੋਂ ਆਉਣਾ, ਆਸਟ੍ਰੇਲੀਆ 'ਚ ਸਥਾਪਤੀ, ਇਹ ਕੁਝ ਖਾਸ ਗੱਲਾਂ ਹੋਣਗੀਆਂ ਜੋ ਆਪਾਂ ਕਰਨੀਆਂ ਨੇ ਅੱਜ ਸਨੀ ਉੱਪਲ ਨਾਲ। ਹਾਂਜੀ ਉੱਪਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਜੀ ਦੱਸੋਗੇ ਕਦ ਤੋਂ ਤੁਹਾਡਾ ਪਰਿਵਾਰ ਇੱਥੇ ਸ਼ੈਪਰਟਨ 'ਚ ਰਹਿ ਰਿਹਾ?
ਅਸੀਂ ਜੀ ਇੱਥੇ 2003 ਦੇ ਵਿੱਚ ਮੂਵ ਹੋਏ ਸੀ ਆਸਟ੍ਰੇਲੀਆ ਦੇ ਵਿੱਚ। ਉਸ ਤੋਂ ਪਹਿਲਾਂ ਅਸੀਂ ਨਿਊਜ਼ੀਲੈਂਡ ਹੁੰਦੇ ਸੀ।
ਤੇ ਨਿਊਜ਼ੀਲੈਂਡ ਵੀ ਫਿਰ ਖੇਤੀਬਾੜੀ ਨਾਲ ਵਿਵਸਥਾ ਸੀਗੇ ਜਾਂ ਕੋਈ ਹੋਰ ਕੰਮ ਕਰਦੇ ਸੀ?
ਹਾਂਜੀ ਜੀ, ਉੱਥੇ ਫਾਰਮਿੰਗ ਦਾ ਹੀ ਕੰਮ ਸੀਗਾ ਉੱਥੇ ਵੀ।
ਤੇ ਇੱਥੇ ਜਦ ਫਿਰ ਆਏ ਫਿਰ ਸਿੱਧਾ ਫਿਰ ਖੇਤੀਬਾੜੀ 'ਚ ਹੀ ਐਂਟਰੀ ਮਾਰੀ ਫਲਾਂ ਦੀ ਕਾਸ਼ਤ?
ਹਾਂਜੀ ਸਿੱਧਾ ਜੀ ਇੱਥੇ, ਹਾਂਜੀ 2003 ਦੇ ਵਿੱਚ ਇੱਥੇ ਫਸਟ ਬਾਏ ਫਾਰਮ ਕੀਤਾ ਸੀ ਸ਼ੈਪਟਨ ਦੇ ਵਿੱਚ, ਤੇ ਉਹ ਐਪਲਾਂ ਦਾ ਤੇ ਪੀਰਾਂ ਦਾ ਫਾਰਮ ਸੀਗਾ ਜੀ।
ਜੀ ਤੇ ਪਰਿਵਾਰ ਦੇ ਕਿੰਨੇ ਕੁ ਜੀ ਨੇ ਇੱਥੇ ਤੁਹਾਡੇ, ਜੇ ਆਪਾਂ ਸਥਾਪਤੀ ਦੀ ਗੱਲ ਕਰੀਏ, ਪ੍ਰਵਾਸ ਦੀ ਯਾਤਰਾ ਦੀ ਗੱਲ ਕਰੀਏ?
ਇੱਥੇ ਜੀ ਅਸੀਂ ਜਿੱਦਾਂ ਹੁਣ 3 ਬ੍ਰਦਰ ਆ, ਸਾਡੇ ਸਿਸਟਰ ਵੀ ਇੱਥੇ ਹੀ ਆ, ਆਲਮੋਸਟ ਸਾਰੀ ਫੈਮਿਲੀ ਜੀ ਸਾਡੀ ਇੱਥੇ ਸ਼ਿਫਟਨ ਦੇ ਵਿੱਚ ਹੀ ਆ।
ਤੇ ਤਕਰੀਬਨ ਸਾਰੇ ਹੀ ਫਿਰ ਖੇਤੀਬਾੜੀ ਵਾਲੇ ਪਾਸੇ ਨੂੰ ਲੱਗੇ ਹੋਏ ਆ ਜਾਂ ਵੱਖੋ ਵੱਖਰੇ ਕੰਮ ਕਾਰੋਬਾਰਾਂ ਕਿੱਤਿਆਂ 'ਚ ਲੱਗੇ ਹੋਏ?
ਨਹੀਂ ਜੀ, ਸਾਰੇ ਹੀ ਖੇਤੀ ਦੇ ਸੈਕਟਰ ਦੇ ਵਿੱਚ ਹੀ ਆ ਜੀ।
ਤੇ ਫਿਰ ਸ਼ੁਰੂ ਤੋਂ ਹੀ ਪਰਿਵਾਰ ਨੂੰ ਸ਼ੌਕ ਸੀ ਜਾਂ ਬਸ ਜਿਹੜੇ ਕੰਮ 'ਚ ਪੈ ਗਏ ਇੱਕ ਵਾਰ ਮੁੜ ਕੇ ਪਿੱਛਾ ਨਹੀਂ ਦੇਖਿਆ ਵੀ ਇਹੀ ਠੀਕ ਆ ਹੁਣ?
ਹਾਂਜੀ ਬਸ ਉਹੀ ਜਿੱਦਾਂ ਵੀ ਬੈਕਗ੍ਰਾਉਂਡ ਤੋਂ ਖੇਤੀ ਦਾ ਹੀ ਬਸ ਜ਼ਿਆਦਾ ਸ਼ੌਕ ਸੀਗਾ, ਤੇ ਉਹਦੇ ਲਈ ਫਿਰ ਵੀ ਗਾਂ ਤੋਂ ਗਾਂ ਬਸ ਖੇਤੀ ਵੱਲ ਨਹੀਂ
ਜੀ
ਬਾਏ, ਹਾਂਜੀ ਖੇਤੀ ਵੱਲ ਨਹੀਂ ਚੱਲ ਗਈ।
ਤੇ ਸਨੀ ਇੱਥੇ ਕਿੰਨੇ ਏਕੜ 'ਚ ਫਿਰ ਆਪਣੇ ਫਲਾਂ ਦਾ ਕੰਮ ਆ ਤੇ ਜ਼ਿਆਦਾਤਰ ਸੇਬ ਆ?
ਹਾਂਜੀ ਸਾਡੇ ਇੱਥੇ ਸ਼ੈਪਟਨ ਦੇ ਵਿੱਚ 150 ਏਕੜ ਹੈਗੇ ਆ, ਤੇ ਜ਼ਿਆਦਾਤਰ ਜੀ ਐਪਲ ਤੇ ਪੀਰਾਂ ਦਾ ਹੀ ਆ
ਜੀ। ਤੇ ਸਾਰੇ ਸ਼ੈਪਟਨ ਦਾ ਹੀ ਇਹ ਸੇਮ ਸਿਨੈਰੀਓ ਆ, ਐਪਲ ਤੇ ਪੀਅਰ ਹੀ ਜ਼ਿਆਦਾ ਹੁੰਦੇ ਆ ਜਾਂ ਤੁਹਾਡੇ ਵਾਲਾ ਏਰੀਆ?
ਨਹੀਂ ਨਹੀਂ ਜਿਹੜਾ ਸ਼ੈਪਟਨ ਦਾ ਏਰੀਆ ਹੈ ਮੋਸਟਲੀ ਇਹ ਪੀਰਾਂ ਤੇ ਐਪਲ ਦਾ ਹੀ ਏਰੀਆ ਆ। ਉਸ ਤੋਂ ਬਾਅਦ ਜਿਹੜਾ ਸਟੋਨ ਥੋੜ੍ਹਾ ਜਿਹਾ ਸਟੋਨ ਫਰੂਟ ਵੀ ਹੈਗਾ ਪਰ ਇੰਨਾ ਜ਼ਿਆਦਾ ਨਹੀਂ, ਜਿੱਦਾਂ ਕੋਬਰਮ ਸਾਈਡ 'ਤੇ ਜ਼ਿਆਦਾ ਫਿਰ ਸਟੋਨ ਫਰੂਟ ਹੋ ਜਾਂਦਾ ਇੱਥੋਂ
ਜੀ। ਅਤੇ ਫਿਰ ਇਹ ਵੱਡੀਆਂ ਸੁਪਰ ਮਾਰਕੀਟਸ ਨੂੰ ਸਪਲਾਈ ਕੀਤਾ ਜਾਂਦਾ, ਆੜਤੀਆਂ ਵਾਲਾ ਸਿਸਟਮ ਆ ਜਾਂ ਕਿੱਦਾਂ, ਜਾਂ ਤੁਸੀਂ ਆਪ ਵੀ ਸਿੱਧਾ ਸੁਪਰ ਮਾਰਕੀਟ ਨੂੰ ਮਿਲ ਸਕਦੇ ਹੋ, ਅਪਰੋਚ ਕਰ ਸਕਦੇ ਹੋ?
ਤੁਸੀਂ ਕਰ ਸਕਦੇ ਹਾਂ ਪਰ ਜਿੱਦਾਂ ਜਿਹੜਾ ਸਾਡਾ ਜਿੰਨੀ ਸਪਲਾਈ ਆ ਉਹ ਸੁਪਰ ਮਾਰਕੀਟ ਦੀ ਆ, ਬਾਕੀ ਤੁਸੀਂ ਜਿੱਦਾਂ ਮੈਲਬਨ ਮਾਰਕੀਟ, ਆਪਣੀ ਸਿਡਨੀ ਮਾਰਕੀਟ ਹੋ ਗਈ, ਐਡਲੇਡ, ਬ੍ਰਿਸਬਨ ਮਾਰਕੀਟ, ਤੁਸੀਂ ਉੱਥੇ ਵੀ ਸਪਲਾਈ ਦੇ ਸਕਦੇ ਹਾਂ।
ਤੇ ਤੁਸੀਂ ਫਿਰ ਪੈਕਿੰਗ ਦਾ ਕੰਮ ਵੀ ਨਾਲ ਨਾਲ ਦੇਖਦੇ ਹੋ?
ਹਾਂਜੀ ਸਾਡਾ ਨਾਲ ਹੀ ਪੈਕਿੰਗ ਦਾ ਕੰਮ ਆ, ਨਾਲ ਹੀ ਆਪਣਾ ਆਪਣਾ ਗਰੋਇੰਗ ਹੈ, ਆਪਣੀ ਪੈਕਿੰਗ ਹੈ ਜੀ।
ਤੇ ਬਾਕੀ ਕਿਸਾਨਾਂ ਦੇ ਵੀ ਤੁਸੀਂ ਜਿਹੜੇ ਹੈਗੇ ਐਪਲ ਦਾ ਕੰਮ ਆ ਜਿਹਨਾਂ ਦਾ, ਸੇਬ ਦਾ ਜਾਂ ਪੀਅਰ ਦਾ, ਉਹਨਾਂ ਦੀ ਵੀ ਪੈਕਿੰਗ ਕਰਦੇ ਹੋ ਜਾਂ ਆਪਦਾ ਹੀ ਆ? ਮੈਂ ਥੋੜ੍ਹਾ ਜਿਹਾ ਸਕੇਲ ਬਾਰੇ ਜਾਣਨਾ ਚਾਹੁੰਦਾ ਵੀ ਕਿੱਡੇ ਕੁ ਵੱਡੇ ਪੱਧਰ 'ਤੇ ਤੁਸੀਂ ਇਹ ਕੰਮ ਕਾਰ ਕਰ ਰਹੇ ਹੋ।
ਹਾਂਜੀ ਅਸੀਂ ਜਦੋਂ ਸਟਾਰਟ ਕੀਤਾ ਸੀ ਕਾਫੀ ਛੋਟੇ ਸਕੇਲ ਤੋਂ ਸਟਾਰਟ ਕੀਤਾ ਸੀ, ਆਪਣਾ ਆਪਣਾ ਜਿੰਨਾ ਗਰੋ ਕਰਦੇ ਸੀ ਉਹ ਪੈਕ ਕਰਦੇ ਸੀ, ਪਰ ਲਾਸਟ ਈਅਰ ਜਦੋਂ ਆਲਮੋਸਟ 25,000 ਬਿਨ ਦੀ ਪੈਕਿੰਗ ਕੰਪੈਸਿਟੀ ਹੈ ਜੀ ਸਾਡੀ ਹੁਣ ਪੈਕਿੰਗ ਸ਼ੈੱਡ ਦੀ।
ਤੇ ਇੱਕ ਬਿਨ 'ਚ ਕਿੰਨੇ ਕਿਲੋ?
ਹਾਫ ਟਨ ਦਾ ਬਿਨ ਹੁੰਦਾ ਜੀ, 500 ਕੇਜੀ।
ਫਿਰ ਤਾਂ ਕਾਫੀ ਵੱਡਾ ਸਕੇਲ ਆ। ਤੇ ਇਹ ਫਿਰ ਸੀਜ਼ਨਲ ਆ ਜਾਂ ਸਾਰੇ ਸਾਲ ਹੀ ਕੁਛ ਨਾ ਕੁਛ ਚੱਲਦਾ ਰਹਿੰਦਾ?
ਨਹੀਂ ਸਾਰਾ ਸਾਲ ਹੀ ਕੁਛ ਨਾ ਕੁਛ ਚੱਲਦਾ ਰਹਿੰਦਾ ਜੀ। ਮੋਸਟਲੀ ਐਪਲ ਜਿੰਨੇ ਵੀ ਹੁੰਦੇ ਆ ਉਹ ਸਟੋਰੇਜ ਫੈਸਿਲਿਟੀ ਕਰਕੇ ਉਹ ਤੁਸੀਂ ਆਲਮੋਸਟ 10-12 ਮੰਥ ਪੈਕਿੰਗ ਚੱਲਦੀ ਰਹਿੰਦੀ ਉਹਨਾਂ ਦੀ।
ਸੇਬ ਦੀ ਇੰਨੀ ਸ਼ੈਲਫ ਲਾਈਫ ਹੈਗੀ ਜਾਂ ਉਹ ਆਉਂਦਾ ਰਹਿੰਦਾ ਮਾਰਕੀਟ 'ਚ?
ਨਹੀਂ ਨਹੀਂ ਉਹਦੀ ਸ਼ੈਲਫ ਲਾਈਫ ਇੰਨੀ ਹੈਗੀ ਹੈ ਜੀ, ਉਹਦੀ ਸਟੋਰੇਜ ਲਾਈਫ ਅਤੇ ਸ਼ੈਲਫ ਲਾਈਫ ਇੰਨੀ ਹੈਗੀ ਜੀ, ਅਪ ਟੂ 12 ਮੰਥ ਦੀ।
ਅਤੇ ਉਹਦੇ 'ਚ ਫਿਰ ਕੋਲਡ ਰੂਮ ਵੀ ਤੁਹਾਡੇ ਸਪੈਸ਼ਲ ਬਣੇ ਹੋਏ ਆ ਜਾਂ ਮਤਲਬ ਆਕਸੀਜਨ ਕੱਢਣ ਵਾਲੀ ਜਾਂ ਕੋਈ ਇੱਦਾਂ ਦੀਆਂ ਗੱਲਾਂ ਕਰਦੇ ਹੋ? ਮਤਲਬ ਇੰਨੀ ਦੇਰ ਸੋਚ ਕੇ ਹੈਰਾਨੀ ਹੁੰਦੀ ਆ ਵੀ ਇੰਨੀ ਦੇਰ 'ਚ ਉਹ ਰਹਿ ਜਾਂਦਾ ਉਹ?
ਹਾਂਜੀ ਜਿਹੜੇ ਐਪਲ ਹੁੰਦੇ ਆ ਉਹ ਜਿੱਦਾਂ ਹੁਣ ਆਪਣਾ ਡੀ ਸੀ ਏ ਦੀ ਸਟੋਰੇਜ ਹੁੰਦੀ ਆ, ਉਹਦੇ ਨਾਲ ਈਜ਼ੀ ਇੰਨਾ ਚਿਰ ਸਟੋਰ ਕਰ ਜਾਂਦੇ ਆ। ਜਿਹੜੀ ਹੁਣ ਨਵੀਆਂ ਫੈਸਿਲਿਟੀਆਂ ਆ ਰਹੀਆਂ ਆ ਕੋਲਡ ਸਟੋਰ ਦੀਆਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਡੀ ਸੀ ਏ ਫੈਸਿਲਿਟੀ ਆ, ਉਹਦੇ ਨਾਲ ਤੁਸੀਂ ਲੰਮਾ ਟਾਈਮ ਸਟੋਰੇਜ ਰੱਖ ਸਕਦੇ ਆ ਪੀਅਰ ਵੀ ਅਤੇ ਐਪਲ ਵੀ
ਜੀ। ਅਤੇ ਫਿਰ ਉਹ ਥੋੜ੍ਹਾ ਜਿਹਾ ਸਿਸਟਮ ਮਹਿੰਗਾ ਵੀ ਹੋਣਾ?
ਹਾਂਜੀ ਕਾਫੀ ਕੋਸਟਲੀ ਆ, ਹੈਗਾ ਕਾਫੀ ਕੋਸਟਲੀ। ਜਿਹੜਾ ਤੁਸੀਂ ਇੱਕ ਵਾਰੀ ਆਪਣਾ ਜਿਹੜਾ ਸਿਸਟਮ ਅਸੀਂ ਇਹਦਾ ਸਟੋਰੇਜ ਸਿਸਟਮ ਆ ਕਾਫੀ ਕੋਸਟ ਆ ਜਾਂਦੀ ਹੈ, ਪਰ ਇੱਕ ਵਾਰੀ ਜਦੋਂ ਸੈਟਅਪ ਹੋ ਜਾਂਦਾ ਆ ਫਿਰ ਉਹਨੂੰ ਐਕਸਟੈਂਡ ਕਰਨਾ ਥੋੜ੍ਹਾ ਈਜ਼ੀ ਹੋ ਜਾਂਦਾ ਹੈ। ਸਟਾਰਟਿੰਗ ਕੋਸਟ ਕਾਫੀ ਉਹਦੀ, ਸੈਟਅਪ ਕੋਸਟ ਜਿਹੜੀ ਹੈ ਉਹ ਕਾਫੀ ਮਹਿੰਗੀ ਹੈ ਜੀ।
ਜੀ ਅਤੇ ਆਮ ਕਿਸਾਨ ਕੋਲ ਤਾਂ ਵੈਸੇ ਇੰਨੇ ਸਾਧਨ ਹੋਣੇ ਨਹੀਂ, ਕੋਲਡ ਰੂਮ ਜਾਂ ਪੈਕਿੰਗ ਦੀਆਂ ਮਸ਼ੀਨਾਂ, ਫਿਰ ਇਹੀ ਕਾਰਨ ਆ ਕਿ ਉਹ ਫਿਰ ਤੁਹਾਨੂੰ ਜ਼ਿੰਮੇਵਾਰੀ ਲਾ ਦਿੰਦੇ ਆ ਪੈਕਿੰਗ ਦੀ।
ਹਾਂਜੀ, ਕਿਉਂਕਿ ਹਰ ਕੋਈ ਬੰਦਾ ਉਸ ਲਾਈਨ ਵਿੱਚ ਵੀ ਨਹੀਂ ਜਿੱਦਾਂ ਜਾਣਾ ਚਾਹੁੰਦਾ, ਜਾਂ ਉਹ ਅਫੋਰਡੇਬਿਲਟੀ ਨਹੀਂ ਕਰਨਾ ਚਾਹੁੰਦਾ, ਉਸ ਇਨਵੈਸਟਮੈਂਟ ਦੀ ਲੈਵਲ ਨਹੀਂ ਲੈ ਕੇ ਜਾਣਾ ਚਾਹੁੰਦਾ, ਉਸ ਕਰਕੇ ਕੋਈ ਹਰ ਕੋਈ ਬੰਦਾ ਇੱਕ ਸੁਪਰ ਮਾਰਕੀਟ ਦੇ ਕੋਂਟੈਕਟ ਮਿਲਣੇ ਬਹੁਤ ਹਾਰਡ ਹੋ ਜਾਂਦੇ ਆ, ਇਸ ਕਰਕੇ ਹਰ ਕੋਈ ਬੰਦਾ ਪੈਕਿੰਗ ਨਹੀਂ ਕਰਦਾ ਹੈ। ਜਾਂ ਤਾਂ ਜ਼ਿਆਦਾਤਰ ਗਰੋਅਰ ਸਪਲਾਈ ਕਰਦੇ ਆ ਪੈਕਿੰਗ ਸ਼ੈੱਡ ਨੂੰ, ਕੁਛ ਹੈਗੇ ਆ ਜਿਹੜੇ ਆਪ ਆਪਣਾ ਗਰੋਅ ਆਪਣਾ ਪੈਕ ਵੀ ਕਰ ਰਹੇ ਆ ਇੱਥੇ ਛੱਪਣ ਦੇ ਏਰੀਏ ਦੇ ਵਿੱਚ।
ਅਤੇ ਇਹ ਜਿਹੜੀ ਹੁਣ ਪੈਕਿੰਗ ਆ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਆਟੋਮੇਸ਼ਨ ਜ਼ਿਆਦਾ ਵਾ ਜਾਂ ਕਾਮਿਆਂ 'ਤੇ ਹੀ ਨਿਰਭਰ ਆ ਸਾਰਾ ਕੁਛ, ਮੈਨੂਅਲੀ ਕੀਤਾ ਜਾਂਦਾ ਕੰਮ?
ਨਹੀਂ, ਆਟੋਮੇਸ਼ਨ ਕਾਫੀ ਆ ਰਹੀ ਆ, ਰੋਬੋਟ ਪੈਕਰਸ ਆ ਰਹੇ ਨੇ ਸਪੈਸ਼ਲੀ ਐਪਲਾਂ ਲਈ, ਟ੍ਰੇ ਪੈਕਿੰਗ ਲਈ। ਹੁਣ ਉੱਦਾਂ ਵੀ ਥੋੜ੍ਹਾ ਜਿਹਾ ਲੇਬਰ ਦੀ ਸ਼ੋਰਟੇਜ ਕਰਕੇ ਉੱਦਾਂ ਦੀ ਦੇਖ ਰਹੇ ਅਸੀਂ ਵੀ ਟੈਕਨੋਲੋਜੀ ਨੂੰ, ਨਵੇਂ ਇਨਵੈਸਟ ਕਰਨ ਲਈ ਵੀ ਰੋਬੋਟ ਪੈਕਿੰਗ ਦੀ ਟੈਕਨੋਲੋਜੀ ਵੱਲ ਨੂੰ ਜਾ ਰਹੇ ਹਾਂ ਜੀ ਅਸੀਂ ਵੀ ਪੈਕਿੰਗ ਸ਼ੈੱਡ ਵੱਲੋਂ।
ਅਤੇ ਮੈਂ ਪੁੱਛਣਾ ਚਾਹੁੰਦਾ, ਸੇਬ ਦੇਖੋ ਬਾਹਰੋਂ ਤਾਂ ਬੜਾ ਲਿਸ਼ਕਿਆ ਪੁਸ਼ਕਿਆ ਲੱਗਦਾ, ਅਤੇ ਕਈ ਵਾਰ ਵਿੱਚੋਂ ਉਹ ਆਪਾਂ ਕਹਿੰਦੇ ਕਾਣਾ ਜਿਹਾ ਨਿਕਲਿਆ ਆ ਜਾਂ ਥੋੜ੍ਹਾ ਬੇਰੰਗਾ ਜਿਹਾ ਹੋ ਗਿਆ, ਫਿਰ ਇਹ ਮਸ਼ੀਨਾਂ ਇਹ ਵੀ ਦੇਖ ਲੈਂਦੀਆਂ ਬਈ ਇਹ ਸੇਬ ਰੱਖਣ ਵਾਲਾ ਨਹੀਂ ਰੱਖਣ ਵਾਲਾ? ਕਿਉਂਕਿ ਵੱਡੀਆਂ ਸੁਪਰ ਮਾਰਕੀਟਸ ਦੀ ਗੱਲ ਕਰਦੇ ਹਾਂ ਉਹ ਤਾਂ ਫਿਰ ਟੱਲੀ ਵਾਂਗੂ ਟਣਕਾ ਕੇ ਲੈਂਦੇ ਹੋਣੇ ਆ ਨਾ।
ਹਾਂਜੀ ਹਾਂਜੀ, ਉਹਦੇ ਲਈ ਫਿਰ ਇੰਟਰਨਲੀ ਕੈਮਰਾ ਲੱਗਾ ਹੁੰਦਾ ਗਰੇਡੇ ਤੇ, ਇੰਟਰਨਲੀ ਵੀ ਚੈੱਕ ਹੁੰਦਾ, ਐਕਸਟਰਨਲੀ ਵੀ ਚੈੱਕ ਹੁੰਦਾ ਆ, ਤੇ ਬਾਕੀ ਜਦੋਂ ਫਿਰ ਪੈਕਿੰਗ ਹੁੰਦੀ ਆ ਪੈਕਰ ਵੀ ਚੈੱਕ ਕਰਦੇ ਆ ਉਹਨੂੰ, ਤੇ ਇੰਟਰਨਲੀ ਕੈਮਰਾ ਤਾਂ ਹੁਣ ਰਿਕੁਆਇਰਮੈਂਟ ਹੈ ਸੁਪਰ ਮਾਰਕੀਟ ਦੀ, ਜਿਹੜਾ ਵਿੱਚੋਂ ਐਪਲ ਨੂੰ ਚੈੱਕ ਹੁੰਦਾ ਆ ਵੀ ਮੇਕ ਸ਼ੋਰ ਉਹਦੀ ਕੋਈ ਬਰਾਊਨਿੰਗ ਨਾ ਹੋਵੇ, ਕੁਛ ਗਲਿਆ ਨਾ ਹੋਵੇ ਵਿੱਚੋਂ ਫਰੂਟ
ਜੀ,
ਉਹ ਹਾਂਜੀ ਉਹ ਸਾਰਾ ਕੈਮਰਾ ਹੀ ਚੈੱਕ ਕਰਦਾ ਜੀ ਉਹਨੂੰ।
ਅਤੇ ਜਦ ਵੂਲਵਰਥ ਕੋਲਸ ਜਾਂ ਕਿਸੇ ਵੱਡੀ ਐਲ ਡੀ ਹੋਈ ਕੋਈ ਸੁਪਰ ਮਾਰਕੀਟ ਹੋਈ ਉੱਥੇ ਜਾਂਦੇ ਹਾਂ, ਇਹ ਸੇਬ ਜਿਵੇਂ ਨਹਾਤੇ ਧੋਤੇ ਬੈਠੇ ਹੁੰਦੇ ਆ ਪੂਰੇ ਐਨ ਲਿਸ਼ਕਦੇ ਹੁੰਦੇ ਭਾਵਾਂ ਵਿੱਚੋਂ ਮੂੰਹ ਵੇਖ ਲਓ, ਇਹ ਕੀ ਸਿਸਟਮ ਆ?
ਹਾਂਜੀ, ਇਹ ਵੈਕਸ ਸੁਪਰ ਮਾਰਕੀਟ ਤੋਂ ਜਿੱਦਾਂ ਨਹੀਂ ਕਰ ਰਹੀ ਹੁਣ ਵੈਕਸ ਵਾਲਾ, ਪਰ ਜਿੰਨਾ ਵੀ ਤੁਸੀਂ ਮਾਰਕੀਟ ਦੇ ਵਿੱਚ ਜਾਂ ਗ੍ਰੀਨ ਗਰੋਸਰ ਦੇ ਵਿੱਚ ਐਪਲ ਖਰੀਦ ਰਹੇ ਹੋ, ਉਹ ਵੈਕਸ ਐਪਲ ਹੋਇਆ ਹੁੰਦਾ ਉਹਦੇ ਕਰਕੇ ਉਹਦੀ ਸ਼ਾਈਨ ਹੁੰਦੀ ਆ, ਪਰ ਜਿਹੜੀ ਵੈਕਸ ਵੀ ਹੁੰਦੀ ਆ ਉਹ ਵੀ ਕੋਈ ਫੂਡ ਗ੍ਰੇਡ ਵੈਕਸ ਹੁੰਦੀ ਆ, ਕੋਈ ਕੈਮੀਕਲ ਨਹੀਂ ਹੁੰਦਾ ਉਹਦੇ ਵਿੱਚ, ਉਹ ਵੀ ਪ੍ਰੂਵਨ ਸੇਫ ਹੈ ਈਟਿੰਗ ਲਈ।
ਸੋ ਤੁਹਾਨੂੰ ਛਿੱਲਣ ਦੀ ਲੋੜ ਨਹੀਂ, ਵੀ ਮਤਲਬ ਵੀ ਬੇਲੋੜਾ ਕਈ ਵਾਰ ਆਪਾਂ ਛਿੱਲਦੇ ਆ ਨਾ ਵੀ ਯਾਰ ਆ ਵੈਕਸ ਜੀ ਲਾ ਦਈਏ ਇੱਕ ਵਾਰ, ਉਹ ਲੋੜ ਨਹੀਂ ਹੈ?
ਨਹੀਂ, ਉਹਦਾ ਸਾਰਾ ਇਹ ਹੁੰਦਾ ਵੀ ਸਟੋਰੇਜ ਤੇ ਥੋੜਾ ਜਿਹਾ ਸ਼ੈਲਫ ਲਾਈਫ ਲਈ, ਤੇ ਡਿਸਪਲੇ ਲਈ ਵੀ ਥੋੜਾ ਵਧੀਆ ਲੱਗਦਾ ਐਪਲ ਦੇ ਵਿੱਚ, ਥੋੜੀ ਜਿਹੀ ਫਰੈਸ਼ਨੈਸ ਰਹਿੰਦੀ ਹੈ।
ਤੇ ਸਨੀ ਤੁਹਾਡਾ ਤਾਂ ਦੇਖੋ ਕੰਮ ਹੀ ਹੁਣ ਸੇਬਾਂ ਦਾ ਪਿਛਲੇ ਕਈ ਸਾਲਾਂ ਤੋਂ, ਇਹਦੀ ਕੋਈ ਮਿਠਾਸ ਦੀ ਵੀ ਗ੍ਰੇਡਿੰਗ ਹੁੰਦੀ ਆ ਵੀ ਜਿਵੇਂ ਹੁਣ ਮਾਰਕੀਟ ਜਾਂਦੇ ਹਾਂ ਇੱਕੋ ਪਿੰਕ ਲੇਡੀ ਪਿਆ ਹੁੰਦਾ, ਇੱਕੋ ਰੋਇਲ ਗੈਲਾ ਪਿਆ ਹੁੰਦਾ, ਕਈ ਇੱਦਾਂ ਦੀਆਂ ਕਿਸਮਾਂ ਇਹਨਾਂ ਦੀਆਂ ਹੈਗੀਆਂ, ਸਭ ਤੋਂ ਮਿੱਠਾ ਅਤੇ ਸਭ ਤੋਂ ਘੱਟ ਮਿੱਠਾ, ਇਹ ਉਸ ਪਾਸੇ ਵੱਲ ਨੂੰ ਜਾਣਾ ਹੋਵੇ ਤਾਂ ਗ੍ਰੇਡ ਦੱਸੋਗੇ ਇਹਦੇ?
ਹਾਂਜੀ, ਸਾਰਿਆਂ ਨੂੰ ਜ਼ਿਆਦਾ ਮਿੱਠਾ ਐਪਲ ਤਾਂ ਜੀ ਰੋਇਲ ਗੈਲਾ ਆ ਇੱਥੇ ਆਸਟ੍ਰੇਲੀਆ ਦੇ ਵਿੱਚ, ਬਾਕੀ ਜੇ ਥੋੜ੍ਹਾ ਜਿਹਾ ਘੱਟ ਮਿੱਠੇ ਦੀ ਗੱਲ ਕਰੇ ਜਿੱਦਾਂ ਗ੍ਰੈਨੀ ਸਮਿਥ ਆ ਜਾਂਦਾ, ਪਿੰਕ ਲੇਡੀ ਵੀ ਇੰਨਾ ਮਿੱਠਾ ਨਹੀਂ ਐਪਲ ਹੈਗਾ, ਪਰ ਇਹ ਆਪਣਾ ਪਰਸਨਲੀ ਪ੍ਰੀਫਰਡ ਆ, ਕਈ ਬੰਦੇ ਆਪਣਾ ਕਰਦੇ ਆ ਵੀ ਗ੍ਰੈਨੀ ਸਮਿਥ ਨੂੰ ਲਾਈਕ ਜ਼ਿਆਦਾ ਕਰਦੇ ਆ, ਕਈ ਪਿੰਕ ਲੇਡੀ ਨੂੰ, ਕਈ ਨਹੀਂ ਬਾਹਲਾ ਲਾਈਕ ਕਰਦੇ ਮਿੱਠੇ ਐਪਲ ਨੂੰ ਜਿੱਦਾਂ ਰੋਇਲ ਗੈਲਾ ਨੂੰ ਨਹੀਂ ਬਾਹਲੇ, ਕਈ ਲੋਕ ਲਾਈਕ ਕਰਦੇ ਜਿੱਦਾਂ, ਉਹ ਹਰ ਕੋਈ ਬੰਦਾ ਆਪਣਾ ਪ੍ਰੀਫਰਡ ਆ ਉਹਨਾਂ ਦਾ ਐਪਲ,
ਪਰਸਨਲ ਚੋਇਸ ਆ ਵਾਈਨ ਵਾਂਗੂ।
ਹਾਂਜੀ, ਪਰਸਨਲ ਚੋਇਸ ਹੈ ਜੀ। ਹਾਂਜੀ
ਜੀ, ਅਤੇ ਹੁਣ ਤੱਕ ਦੇ ਕੰਮ ਤੋਂ ਫਿਰ ਸੰਤੁਸ਼ਟ ਤੋਂ ਮੈਂ ਥੋੜ੍ਹਾ ਜਿਹਾ ਪਰਿਵਾਰ ਬਾਰੇ ਵੀ ਜਾਣਨਾ ਚਾਹੁੰਦਾ, ਤੁਹਾਡੇ ਪ੍ਰਵਾਸ ਦੇ ਸਫ਼ਰ ਬਾਰੇ, ਜਾਂ ਤੁਹਾਨੂੰ ਲੱਗਦਾ ਵੀ ਨਹੀਂ ਕੰਮ ਕੋਈ ਹੋਰ ਵੀ ਤੋਰੀਏ ਨਾਲ ਖੇਤੀ ਬਾਰੇ ਦਾ ਸੌਦਾ ਨਹੀਂ?
ਨਹੀਂ ਜੀ, ਇਹਦੀ ਖੇਤੀ ਦੇ ਵਿੱਚ ਆਲਵੇਜ਼ ਅਪ ਡਾਊਨ ਤਾਂ ਆਉਂਦੇ ਰਹਿੰਦੇ ਆ, ਪਰ ਨਹੀਂ ਨਹੀਂ ਅਸੀਂ ਤਾਂ ਕਾਫ਼ੀ ਖੁਸ਼ ਹਾਂ ਜੀ ਫਾਰਮਿੰਗ ਤੋਂ।
ਅਤੇ ਤਿੰਨੇ ਭਰਾ ਤੁਸੀਂ ਫਿਰ ਇਕੱਠੇ ਹੋ ਜਾਂ ਉਹ ਆਪੋ ਆਪਣਾ ਕੰਮ ਕਾਰੋਬਾਰ ਦੇਖਦੇ ਨੇ?
ਨਹੀਂ ਨਹੀਂ, ਇਕੱਠੇ ਹੀ ਆ ਜੀ, ਇਕੱਠੇ ਹੀ ਕੰਮ ਕਰ ਰਹੇ ਹਾਂ ਜੀ, ਇਕੱਠਾ ਹੀ ਜੁਆਇੰਟ ਬਿਜ਼ਨਸ ਆ ਸਾਡਾ।
ਅਤੇ ਤੁਹਾਡੇ ਬੱਚੇ ਜਿਹੜੇ ਹੁਣ ਪੜ੍ਹਾਈ ਕਰਦੇ ਹੋਣੇ ਆ, ਅਤੇ ਉਹ ਤਾਂ ਨਹੀਂ ਸ਼ਹਿਰ ਵੱਲ ਨੂੰ ਭੱਜਦੇ ਵੀ ਕੀ ਮਿੱਟੀ ਨਾ ਮਿੱਟੀ ਹੋਣਾ, ਉਹਨਾਂ ਦਾ ਲਾਈਫ ਸਟਾਈਲ ਥੋੜ੍ਹਾ ਜਿਹਾ ਪੁੱਛਣਾ ਚਾਹੁੰਦਾ ਮੈਂ, ਅਗਲੀ ਪੀੜ੍ਹੀ ਕਿੱਧਰ ਨੂੰ ਜਾਊਗੀ?
ਦੇਖੋ ਜੀ, ਅਗਲੀ ਪੀੜ੍ਹੀ ਦਾ ਤਾਂ ਹਾਰਡ ਟੂ ਸੇ ਆ ਹਲੇ, ਕਿਉਂਕਿ ਨਿਆਣੇ ਕਾਫੀ ਛੋਟੇ ਆ
ਜੀ,
ਪਰ ਮੇਰੇ ਹਿਸਾਬ ਨਾਲ ਤਾਂ ਨਹੀਂ ਸਿਟੀ ਵੱਲ ਨੂੰ ਸਾਈਡ ਨੂੰ ਜਾਂਦੇ, ਕਾਫੀ ਕੀਨ ਹੈ ਸਾਡੇ ਨਿਆਣੇ ਤਾਂ ਖੁਦ ਕਾਫੀ ਕੀਨ ਹੈ ਫਾਰਮਿੰਗ ਦੇ ਬਿਜ਼ਨਸ ਨੂੰ ਲੈ ਕੇ, ਥੋੜ੍ਹਾ ਜਿਹਾ ਇੰਟਰਸਟ ਦਿਖਾ ਰਹੇ ਆ, ਬਾਕੀ ਦੇਖੋ ਜੀ ਹੁਣ ਗਾਹ ਜਦੋਂ ਉਹ ਗਰੋਹ ਹੋਣਗੇ ਉਹਦਾ ਉਦੋਂ ਬਾਅਦ ਚੋਂ ਪਤਾ ਲੱਗੂਗਾ ਵੀ ਕੀ ਕਰਦੇ ਆ ਜੀ।
ਜੀ, ਅਤੇ ਤੁਸੀਂ ਜ਼ਰੀਆ ਬਣਦੇ ਹੋ, ਬਹੁਤ ਸਾਰੇ ਲੋਕਾਂ ਨੂੰ ਇੱਥੇ ਕੰਮ ਵੀ ਦਿੰਦੇ ਹੋ ਪੈਕਿੰਗ ਦੌਰਾਨ, ਪੀਕ ਸੀਜ਼ਨ ਦੌਰਾਨ ਤਾਂ ਮੇਰਾ ਖਿਆਲ ਬਹੁਤ ਸਾਰੇ ਕੰਮ ਇੱਥੇ ਕੰਮ ਕਰਦੇ ਹੋਣਗੇ, ਕਿੰਨਾ ਕੁ ਸਕੇਲ ਆ ਤੁਹਾਡਾ, ਕਿੰਨੇ ਕੁ ਲੋਕ ਇੱਥੇ ਕੰਮ ਕਰਦੇ ਨੇ?
ਸੀਜ਼ਨ ਟਾਈਮ ਜੀ ਫਾਰਮਿੰਗ ਦੇ ਵਿੱਚ ਕੋਈ ਉਹੀ 40-50 ਪਿਕਿੰਗ ਟਾਈਮ, ਅਤੇ ਜਿਹੜੀ ਪੈਕਿੰਗ ਸ਼ੈੱਡ ਦੀ ਹੈਗੀ ਆ ਉਹ 20-25 ਆਲ ਈਅਰ ਰਾਊਂਡ ਪੈਕਰ ਕੰਮ ਕਰਦੇ ਰਹਿੰਦੇ ਜੀ।
ਅਤੇ ਕੋਵਿਡ 19 ਨੇ ਕਿੰਨਾ ਕੁ ਅਸਰ ਪਾਇਆ, ਪਿੱਛੋਂ ਕੰਮ ਵੀ ਨਹੀਂ ਸੀ ਆ ਰਹੇ ਅਤੇ ਕੰਮ ਵੀ ਮੇਰਾ ਖਿਆਲ ਪੀਕ ਤੇ ਸੀ, ਤਾਂ ਉਸ ਲਿਹਾਜ਼ ਨਾਲ ਕੋਈ ਘਾਟੇ ਵਾਧੇ ਤਾਂ ਨਹੀਂ ਹੋਏ ਜ਼ਿਆਦਾ?
ਕੰਮ ਦਾ ਥੋੜ੍ਹੀ ਜਿਹੀ ਜਿੱਦਾਂ ਆਪਣੇ ਵਰਕਰ ਦੀ ਸ਼ੋਰਟੇਜ ਤਾਂ ਕਾਫੀ ਆਈ, ਹਰ ਚੀਜ਼ ਦੇ ਵਿੱਚ ਥੋੜ੍ਹੀ ਜਿਹੀ ਐਕਸਪੈਂਸ ਵੀ ਵਧੇ ਆ, ਲੇਬਰ ਕੋਸਟ ਵੀ ਵੱਧ ਗਈ ਆ ਕਾਫੀ, ਕਿਉਂਕਿ ਸ਼ੋਰਟੇਜ ਕਰਕੇ ਹਰ ਚੀਜ਼ ਦਾ ਥੋੜ੍ਹਾ ਜਿਹਾ ਫਰਕ ਤਾਂ ਪਿਆ ਉਸ ਚੀਜ਼ ਨਾਲ। ਪਰ ਓਵਰਆਲ ਨੋਟ ਜਿੱਦਾਂ ਸਾਨੂੰ ਫਰੂਟਿੰਗ ਜਿੱਦਾਂ ਫਰੂਟ ਦੇ ਵਿੱਚ ਬਿਜ਼ਨਸ ਦੇ ਵਿੱਚ ਉਹਦਾ ਕੋਈ ਕੋਵਿਡ ਦਾ ਨਹੀਂ ਫਰਕ ਪਿਆ, ਕਿਉਂਕਿ ਡਿਮਾਂਡ ਕਾਫੀ ਸੀ ਫਰੂਟ ਦੀ, ਉਹਦੇ ਕਰਕੇ ਅਸੀਂ ਤਾਂ ਕਾਫੀ ਬਿਜ਼ੀ ਰਹੇ ਕੋਵਿਡ ਦੇ ਵਿੱਚ ਵੀ, ਕਿਉਂਕਿ ਫੂਡ ਦੇ ਰਿਲੇਟਡ।
ਤੇ ਹਾਲਾਤ ਕੁਛ ਬਿਹਤਰ ਹੋਏ ਨੇ ਅੱਗੇ ਨਾਲੋਂ?
ਹਾਂਜੀ ਹਾਂਜੀ, ਡੈਫੀਨਿਟਲੀ ਹਾਲਾਤ ਕਾਫੀ ਬੈਟਰ ਹੋ ਰਹੇ ਆ ਜੀ, ਏਅਰਪੋਰਟ ਓਪਨ ਹੋ ਰਹੇ ਆ, ਵਰਕਰ ਆ ਰਹੇ ਆ, ਕਾਫੀ ਹੁਣ ਇੰਪਰੂਵ ਹੋ ਰਿਹਾ ਜੀ।
ਜੀ, ਤੇ ਮੈਂ ਜਾਂਦੇ ਜਾਂਦੇ ਇਹ ਵੀ ਪੁੱਛਣਾ ਚਾਹੁੰਦਾ ਕਿ ਮੰਨ ਲਓ ਕੋਈ ਮੈਲਬਨ ਤੋਂ ਸ਼ੈਪਟਨ ਵੱਲੋਂ, ਹੁਣ ਦੇਖੋ ਬਹੁਤ ਸਾਰੇ ਪਰਿਵਾਰ ਆਏ ਆ, ਕੋਈ ਖੇਤੀਬਾੜੀ ਦਾ ਕੰਮ ਕਾਰੋਬਾਰ ਸ਼ੁਰੂ ਕਰਨਾ ਚਾਹੇ, ਤਾਂ ਉਹਦੇ ਲਈ ਜਾਂਦੇ ਜਾਂਦੇ ਪੰਜ ਚਾਰ ਨੁਕਤੇ ਖਾਸ, ਅਗਰ ਕਿਸੇ ਨੇ ਕੋਈ ਸੇਬਾਂ ਦਾ ਜਾਂ ਪੀਅਰ ਦਾ ਕੋਈ ਔਰਚਿਡ ਲੈਣਾ ਹੋਵੇ ਤਾਂ ਉਹਨੂੰ ਸਲਾਹ ਦਿਓਗੇ ਤੁਸੀਂ ਕੋਈ ਵੀ ਲਿਆ ਜਾ ਸਕਦਾ, ਅਤੇ ਕਿੰਨੀ ਕੁ ਕੋਸਟ ਆਜੂ ਜੇ ਆਪਾਂ 100 acres ਦੀ ਗੱਲ ਕਰਨੀ ਹੋਵੇ? ਉਹ ਮੈਨੂੰ ਪਤਾ ਕਿ ਬਹੁਤ ਸਾਰੇ ਫੈਕਟਰ ਹੋਣਗੇ, ਪਰ ਉਹਨੂੰ ਜੇ ਆਪਾਂ ਥੋੜ੍ਹਾ ਜਿਹਾ ਜਨਰਲਾਈਜ਼ ਕਰਨਾ ਹੋਵੇ।
ਜਨਰਲਾਈਜ਼ ਦੀ ਮੇਰੀ ਤਾਂ ਇਹੀ ਹੈ ਜੀ ਵੀ ਜੇ ਤੁਸੀਂ ਫਾਰਮਿੰਗ ਲੈ ਰਹੇ ਆ ਤੁਹਾਨੂੰ ਉਹਦੀ ਬੈਕਗਰਾਊਂਡ ਨੌਲੇਜ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਫਾਰਮਿੰਗ ਐਪਲ ਗਰੋ ਕਰਨਾ ਵੀ ਬਹੁਤ ਸਟੇਜਾਂ ਦੇ ਵਿੱਚ ਗਰੋ ਹੁੰਦਾ ਜੀ, ਐਪਲ ਹੋ ਗਏ, ਪੀਅਰ ਹੋ ਗਏ, ਕੋਈ ਵੀ ਫਰੂਟ ਆ, ਉਹਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ। ਬਾਕੀ ਐਟ ਦਾ ਮੂਮੈਂਟ ਪਰ ਏਕੜ ਦੇ ਹਿਸਾਬ ਨਾਲ ਜਿਵੇਂ ਦੱਸਿਆ ਜਾਵਾਂ ਵੀ ਕੋਈ $30,000 ਪਰ ਏਕੜ ਦੀ ਕੋਸਟ ਹੈਗੀ ਬਾਇੰਗ ਫਾਰਮ ਇੱਥੇ ਸ਼ੈਪਟਨ ਦੇ ਏਰੀਆ ਦੇ ਵਿੱਚ,
ਅਤੇ ਮਸ਼ੀਨਰੀ ਵੀ
ਪਲੱਸ ਮਸ਼ੀਨਰੀ ਆ ਜੀ, ਉਹ ਮੋਸਟਲੀ ਕਈ ਵੇਲੇ ਤੁਹਾਨੂੰ ਮਿਲ ਵੀ ਜਾਂਦੀ ਹੈ ਫਾਰਮਿੰਗ ਦੇ ਵਿੱਚ ਹੀ ਪ੍ਰਾਈਜ਼ 'ਚ, ਨਹੀਂ ਤਾਂ ਤੁਹਾਨੂੰ ਫਿਰ ਆਪਣੀ ਬਾਈ ਕਰਨੀ ਪੈਂਦੀ ਆ।
ਅਤੇ ਮੈਂ ਵੀ ਮਹਿਸੂਸ ਕਰਦਾ ਕਿ ਸਪਰੇਆਂ ਵਗੈਰਾ ਅਤੇ ਕਟਿੰਗ ਪ੍ਰੂਨਿੰਗ ਕਾਫੀ ਖੁਸ਼ੀ ਆ ਇਹਦੇ 'ਚ,
ਕਾਫੀ ਐਕਸਪੀਰੀਅੰਸ ਦਾ ਕੰਮ ਹੈ ਜੀ, ਸਟ੍ਰੇਟ ਫੋਰਵਰਡ ਕੰਮ ਨਹੀਂ ਹੈਗਾ ਵੀ ਜੇ ਆਪਾਂ ਕਹੀਏ ਵੀ ਆਪਾਂ ਵੀ ਕੋਈ ਬੈਕਗਰਾਊਂਡ ਨਹੀਂ ਹੈਗੀ ਆਪਣੇ ਐਕਸਪੀਰੀਅੰਸ ਦੀ ਆਪਾਂ ਆਣ ਕੇ ਫਾਰਮ ਲਈਏ, ਉਹਦੇ ਲਈ ਬਹੁਤ ਹਾਰਡ ਆ ਜੀ, ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ। ਮੈਂ ਤਾਂ ਇਹ ਰਿਕਮੈਂਡ ਕਰਦਾ ਵੀ ਜੇ ਤੁਸੀਂ ਫਾਰਮ ਲੈਣਾ ਆ 1 or 2 years ਫਾਰਮਿੰਗ ਦੇ ਸੈਕਟਰ ਦੇ ਵਿੱਚ ਤੁਸੀਂ ਕੰਮ ਕਰਕੇ ਦੇਖੋ, ਤੁਸੀਂ ਥੋੜ੍ਹਾ ਜਿਹਾ ਐਕਸਪੀਰੀਅੰਸ ਗੇਨ ਕਰੋ, ਅਤੇ ਐਕਸਪੀਰੀਅੰਸ ਗੇਨ ਕਰਕੇ ਫਿਰ ਤੁਸੀਂ ਆਪਣੇ ਬਾਇੰਗ ਉਹਨੂੰ ਕਰੋ ਫਾਰਮ ਨੂੰ, ਫਿਰ ਤੁਹਾਨੂੰ ਉਹਦਾ ਥੋੜ੍ਹਾ ਜਿਹਾ ਨੌਲੇਜ ਹੋਊਗੀ, ਤੁਹਾਨੂੰ ਪਤਾ ਹੋਊਗਾ ਵੀ ਗਰੋਇੰਗ ਕਿੱਦਾਂ ਕਰਨੀ ਆ, ਸਪਰੇ ਕਿਹੜੀ ਕਿਹੜੀ ਹੁੰਦੀ ਆ, ਕਿੱਦਾਂ ਦੀ ਪ੍ਰੂਨਿੰਗ ਆ, ਥਿਨਿੰਗ ਜਿੱਦਾਂ ਵੀ ਜੋ ਵੀ ਤੁਹਾਡੇ ਉਹਨੂੰ ਗਰੋ ਕਰਨ ਲਈ ਚਾਹੀਦੀਆਂ ਚੀਜ਼ਾਂ ਐਕਸਪੀਰੀਅੰਸ ਚਾਹੀਦਾ, ਉਹ ਤੁਸੀਂ ਕਿਸੇ ਦੇ ਕੰਮ ਕਰੋਗੇ ਜਾਂ ਐਕਸਪੀਰੀਅੰਸ ਲਓਗੇ ਫਿਰ ਤੁਹਾਨੂੰ ਥੋੜ੍ਹਾ ਈਜ਼ੀ ਹੋ ਜਾਂਦਾ ਜੀ ਐਜ਼ ਅ ਬਿਜ਼ਨਸ।
ਜੀ, ਬਹੁਤ ਬਹੁਤ ਮਿਹਰਬਾਨੀ ਸਨੀ ਸਾਡੇ ਨਾਲ ਗੱਲ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕੋਈ ਸਾਂਝ ਪਾ ਸਕੀਏ। ਅੱਜ ਸਮਾਂ ਦੇਣ ਲਈ ਤੁਹਾਡੀ ਬੜੀ ਮਿਹਰਬਾਨੀ, ਧੰਨਵਾਦ।
ਥੈਂਕ ਯੂ ਜੀ। ਯੂ ਵਿਦ SBS ਰੇਡੀਓ।